ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਸ਼ਮੇਰ ਪਾਵਹੁ ਡੁੱਬਦੇ ਪੱਥਰ ਤਾਰੇ ਜੀੜਾ ਅਗਣ ਬਰਾਬਰ ਤਪੈ ਪਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹੋਂ ਕਰੀ ਵਖਿਆਣ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਸਰਨ ਪਏ ਪ੍ਰਭ ਆਪਣੇ ਗੁਰ ਹੋਵਾ ਕਿਰਪਾਲ ਸਤਿਗੁਰ ਕਹਿ ਉਪਦੇਸੀਐ ਬਿਣਸੇ ਸਰਬ ਜੰਜਾਲ ਸਰਨ ਪਏ ਪ੍ਰਭ ਆਪਣੇ ਗੁਰ ਹੋਵਾ ਕਿਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬੇ ਕਮਾਲ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਸਬਾਏ ਮਾਣ ਹੋ ਰਹੀ ਪਰਮ ਸਤਿਕਾਰਯੋਗ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੀ ਰੂਹਾਂ ਨੇ ਸੰਧਿਆ ਦੇ ਸਮੇਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਸੰਧਿਆ ਦੇ ਨਿਤਨੇਮ ਰਹਿਰਾ ਸਾਹਿਬ ਜੀ ਦੇ ਪਾਵਨ ਪਾਠ ਤੋਂ ਉਪਰੰਤ ਗੁਰੂ ਸਵਾਰੇ ਕੀਰਤਨੀ ਜਥੇ ਪਾਸੋਂ ਗੁਰਬਾਣੀ ਦਾ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਆਓ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਵਿਚਾਰ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਉੱਚਾ ਜੀਵਨ ਬਣਾਉਣ ਵਾਸਤੇ ਜੀਵਨ ਦੇ ਵਿੱਚੋਂ ਇੱਕ ਸੋਹਣਾ ਜੀਵਨ ਬਣਾਉਣ ਦਾ ਉਪਦੇਸ਼ ਦਿੱਤਾ। ਹੁਣੇ ਹੁਣੇ ਰਾਗੀ ਸਿੰਘਾਂ ਪਾਸੋਂ ਆਪਾਂ ਸ਼ਬਦ ਸਰਵਣ ਕਰ ਰਹੇ ਸਾਂ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ। ਇਹ ਗੁਰਮੁਖਾਂ ਦਾ ਜੀਵਨ ਹੈ ਜਿਹੜਾ ਅਸਲੀ ਜੀਵਨ ਹੈ। ਅਸਲੀ ਜ਼ਿੰਦਗੀ ਗੁਰਮੁਖਾਂ ਨੇ ਜੋਈ ਹੈ, ਅਸਲੀ ਜੀਵਨ ਗੁਰਮੁਖਾਂ ਨੇ ਪ੍ਰਾਪਤ ਕੀਤਾ ਹੈ। ਐਸਾ ਜੀਵਨ ਜਿਹੜਾ ਜੀਵਨ ਸਰਿੰਦੀ ਦੁਨੀਆਂ ਤੱਕ ਸਦਾ ਕਾਇਮ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਬਾਣੀ ਵਿੱਚ ਫਰਮਾਨ, ਪਰਮਾਤਮਾ ਦੇ ਪਿਆਰੇ ਜਨਮ ਲੈਣ ਦੇ ਵੇਲੇ ਵੀ ਖੁਸ਼ੀ ਤੇ ਜਾਣ ਵੇਲੇ ਵੀ ਖੁਸ਼ੀ, ਕਿਉਂਕਿ ਉਹਨਾਂ ਨੇ ਆਪਣਾ ਅਸਲੀ ਜੀਵਨ ਪ੍ਰਾਪਤ ਕੀਤਾ ਹੈ। ਪਾਤਸ਼ਾਹ ਕਹਿੰਦੇ ਨੇ, ਚੱਲਿਆ ਪਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ ਮਾਣਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ। ਗੁਰਮੁਖਾਂ ਨੇ ਆਪਣਾ ਜੀਵਨ ਸਵਾਰਿਆ, ਇੱਜ਼ਤ ਨਾਲ ਜ਼ਿੰਦਗੀ ਜਿਉਈ ਤੇ ਇਹੋ ਜਿਹਾ ਜੀਵਨ ਸਵਾਰਿਆ ਕਿ ਆਪਣੇ ਜੀਵਨ ਦੇ ਵਿੱਚੋਂ ਕਾਮ ਕ੍ਰੋਧ ਮੋਹ ਹੰਕਾਰ ਬੁਰਾਈਆਂ ਨੂੰ ਕੱਢ ਕਰਕੇ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦੇ ਧਾਰਨੀ ਬਣੇ ਔਰ ਦੂਜਿਆਂ ਨੂੰ ਉਪਦੇਸ਼ ਦਿੱਤਾ। ਮਹਾਂਪੁਰਖਾਂ ਦੀ ਇਹ ਨਿਸ਼ਾਨੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਕਦੀ ਅਹੰਕਾਰ ਨਹੀਂ ਕਰਦੇ, ਕਦੀ ਮਾਨ ਨਹੀਂ ਕਰਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਕਥਾ ਕਰਦਿਆਂ ਸੁਣਾਇਆ ਕਰਦੇ, ਕਹਿੰਦੇ ਇੱਕ ਮਹਾਤਮਾ ਨੇ ਰੋਜ਼ਾਨਾ ਗਲੀ ਦੇ ਵਿੱਚ ਲੰਘਿਆ ਕਰਨਾ ਸਿਮਰਨ ਭਜਨ ਕਰਦਿਆਂ ਕਰਦਿਆਂ, ਉਸੇ ਗਲੀ ਦੇ ਵਿੱਚ ਇੱਕ ਵੇਸਵਾ ਦਾ ਘਰ ਸੀ। ਵੇਸਵਾ ਨੇ ਆਪਣਾ ਕੁੱਤਾ ਲੈ ਕਰਕੇ ਘਰ ਦੇ ਅੱਗੇ ਬੈਠੀ ਹੋਣਾ, ਘਰ ਦੇ ਮੂਹਰੇ ਬੈਠੀ ਹੋਣਾ। ਜਦੋਂ ਮਹਾਂਪੁਰਸ਼ਾਂ ਨੇ ਲੰਘਣਾ ਨਾ, ਵੇਸਵਾ ਨੇ ਗੱਲ ਕਰਨੀ, ਮਹਾਤਮਾ ਤੇਰੀ ਦਾੜੀ ਦੇ ਨਾਲੋਂ ਮੇਰੇ ਕੁੱਤੇ ਦੀ ਪੂਛ ਸੋਹਣੀ, ਮਖੌਲ ਕਰਿਆ ਕਰਨਾ। ਮਹਾਤਮਾ ਨੇ ਚੁੱਪ ਕਰਕੇ ਲੰਘ ਜਿਆ ਕਰਨਾ। ਇਸ ਤਰੀਕੇ ਨਾਲ ਕਈ ਸਾਲ ਬਤੀਤ ਹੋ ਗਏ। ਵੇਸਵਾ ਨੇ ਆਪਣੀ ਗੱਲ ਕਹਿ ਦੇਣੀ, ਸੰਤਾਂ ਨੇ ਹੱਸ ਕੇ ਚੁੱਪ ਕਰਕੇ ਅੱਗੇ ਲੰਘ ਜਾਣਾ। ਆਖਰ ਨੂੰ ਮਹਾਤਮਾ ਜਿਸ ਵੇਲੇ ਸੱਚਖੰਡ ਜਾਣ ਲੱਗੇ ਨੇ, ਚੜ੍ਹਾਈ ਕਰਨ ਲੱਗੇ ਨੇ, ਆਪਣੇ ਚੇਲਿਆਂ ਨੂੰ ਨਾਲ ਰਹਿਣ ਵਾਲਿਆਂ ਨੂੰ ਬੁਲਾਇਆ, ਆਪਣੇ ਪਾਸ ਸੱਦਿਆ, ਕਹਿਣ ਲੱਗੇ ਹੁਣ ਅਸੀਂ ਸਰੀਰ ਤਿਆਗ ਦੇਣਾ ਹੈ। ਅੰਤ ਦੀ ਵਾਰੀ ਅਸੀਂ ਉਸ ਵੇਸਵਾ ਨੂੰ ਮਿਲਣਾ ਚਾਹੁੰਦੇ। ਬੜੀ ਹੈਰਾਨਗੀ ਦੀ ਗੱਲ ਹੋਈ। ਮਹਾਤਮਾ ਜੀ ਸਾਰੀ ਉਮਰ ਆਪ ਜੀ ਨੇ ਗੁਰਸਿੱਖਾਂ ਦੇ ਨਾਲ ਸੰਗਤ ਨਾਲ ਮੇਲ ਮਿਲਾਪ ਰੱਖਿਆ, ਰਾਤ ਦਿਨੇ ਸਿਮਰਨ ਕੀਤਾ, ਪਰਮਾਤਮਾ ਦੇ ਭਜਨ ਦੇ ਵਿੱਚ ਡੁੱਬੇ ਰਹੇ, ਔਰ ਅੰਤਲੇ ਵੇਲੇ ਸਰੀਰ ਤਿਆਗਣ ਲੱਗਿਆ ਅਚਾਨਕ ਇੱਕ ਵੇਸਵਾ ਨੂੰ ਕਿਉਂ ਯਾਦ ਕਰ ਰਹੇ? ਕੀ ਕਾਰਨ ਹੈ ਵੇਸਵਾ ਨੂੰ ਮਿਲਣ ਦਾ? ਮਹਾਤਮਾ ਕਹਿਣ ਲੱਗੇ ਕੋਈ ਕਾਰਨ ਹੈ, ਬੁਲਾ ਕਰਕੇ ਲਿਆਓ। ਮਹਾਤਮਾ ਦਾ ਹੁਕਮ ਮੰਨਿਆ ਗਿਆ, ਚੇਲੇ ਗਏ, ਵੇਸਵਾ ਨੂੰ ਸੱਦਿਆ ਕਿ ਤੈਨੂੰ ਮਹਾਤਮਾ ਬੁਲਾ ਰਹੇ ਨੇ, ਅੰਤਲੀ ਸਵਾਸਾਂ ਤੇ ਨੇ, ਚੱਲ ਤੇਰੇ ਚੰਗੇ ਭਾਗ ਨੇ, ਤੈਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ। ਹੈਰਾਨ ਹੋਈ, ਮੇਰਾ ਪਾਪੀ ਜੀਵਨ, ਬਦ ਫੈਲੀਆਂ ਤੇ ਕ੍ਰਿਤੀਆਂ ਵਾਲਾ ਜੀਵਨ, ਮੇਰਾ ਨੀਚ ਜੀਵਨ, ਇੱਕ ਮਹਾਤਮਾ ਸੱਦ ਰਹੇ ਨੇ, ਕੀ ਕਾਰਨ ਹੈ? ਪਾਸ ਆਈ, ਪੁੱਜੇ ਹੋਏ ਮਹਾਤਮਾ ਨੇ ਇਹ ਬਚਨ ਕੀਤਾ, ਬੀਬੀ ਅਸੀਂ ਤੇਰੇ ਘਰ ਦੇ ਕੋਲ ਦੀ ਰੋਜ਼ਾਨਾ ਲੰਘਦੇ ਸਾਂ, ਤੂੰ ਸਾਡੇ ਦਾੜੇ ਵੱਲ ਵੇਖ ਕਰਕੇ ਇਹ ਗੱਲ ਕਹਿੰਦੀ ਹੁੰਦੀ ਸਾਂ ਕਿ ਮਹਾਤਮਾ ਤੇਰੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਸੋਹਣੀ ਹੈ। ਅਸੀਂ ਤੇਰੀ ਗੱਲ ਦਾ ਕਦੀ ਜਵਾਬ ਨਹੀਂ ਦਿੱਤਾ, ਕਿਉਂਕਿ ਸਾਨੂੰ ਪਤਾ ਸੀ ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਅਜੇ ਬੇੜੀ ਸਮੁੰਦਰ ਦੇ ਵਿੱਚ ਹੈ, ਪਤਾ ਨਹੀਂ ਪਾਰ ਲੱਗਣੀ ਕਿ ਨਹੀਂ ਲੱਗਣੀ, ਕੀ ਹੋ ਜਾਣਾ ਹੈ, ਕਿਹੋ ਜਿਹਾ ਤੂਫਾਨ ਆਉਣਾ, ਕਿਤੇ ਬੇੜੀ ਡਾਵਾਂ ਡੋਲ ਨਾ ਹੋ ਜਾਏ, ਕਿਤੇ ਡੁੱਬ ਨਾ ਜਾਵੇ। ਅਸੀਂ ਤੇਰੀ ਗੱਲ ਦਾ ਜਵਾਬ ਨਹੀਂ ਸਾਂ ਦਿੰਦੇ, ਕਿਉਂਕਿ ਅਜੇ ਜੀਵਨ ਬਾਕੀ ਸੀ, ਪਤਾ ਨਹੀਂ ਸੀ ਜ਼ਿੰਦਗੀ ਵਿੱਚ ਕੀ ਹੋ ਜਾਣਾ, ਕਿਹੋ ਜਿਹਾ ਮੋੜ ਆ ਜਾਣਾ ਹੈ। ਅੱਜ ਅਸੀਂ ਤੈਨੂੰ ਇਹ ਗੱਲ ਕਹਿਣ ਲੱਗੇ ਹਾਂ ਕਿ ਅੱਜ ਵੇਖ ਮੇਰਾ ਦਾੜਾ ਤੇਰੇ ਕੁੱਤੇ ਦੀ ਪੂਛ ਨਾਲੋਂ ਸੋਹਣਾ ਹੈ, ਅੱਜ ਮੇਰਾ ਦਾੜਾ ਪਵਿੱਤਰ ਹੈ, ਅੱਜ ਇਸ ਦਾੜੇ ਤੇ ਕੋਈ ਦਾਗ ਨਹੀਂ ਹੈ, ਅੱਜ ਚੋਲਾ ਬਿਲਕੁਲ ਚਿੱਟਾ ਹੈ। ਇਹ ਮਹਾਤਮਾ ਦੇ ਬਚਨ ਸਨ ਵੀ ਅੱਜ ਅਸੀਂ ਪੁੱਜ ਗਏ ਹਾਂ, ਉਸ ਮਾਲਕ ਨੇ ਲਾਜ ਰੱਖ ਲਈ ਆਪਣੇ ਬਿਰਧ ਦੀ। ਇਹ ਹੈ ਅਸਲੀ ਜੀਵਨ। ਜਿਨ੍ਹਾਂ ਨੇ ਜੀਵਨ ਦੀ ਪ੍ਰਾਪਤੀ ਕਰਕੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਆਪਾਂ ਨਹੀਂ ਜਣਾਇਆ ਕਿ ਮੈਂ ਹਾਂ, ਮੈਂ ਕਰ ਰਿਹਾ ਹਾਂ, ਨਹੀਂ, ਜੋ ਕੁਛ ਹੋ ਰਿਹਾ ਹੈ ਭਾਣੇ ਵਿੱਚ ਹੋ ਰਿਹਾ ਹੈ, ਜੋ ਕੁਛ ਹੋਵੇਗਾ ਚੰਗਾ ਹੋਵੇਗਾ, ਜੋ ਸਤਿਗੁਰੂ ਮੇਰ ਕਰਨਗੇ ਚੰਗੀ ਕਰਨਗੇ ਭਲੀ ਕਰਨਗੇ, ਇਹ ਮਹਾਤਮਾ ਦੀ ਸਤਿਪੁਰਸ਼ਾਂ ਦੀ ਨਿਸ਼ਾਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੀ ਕੁਛ ਐਸਾ ਉਪਦੇਸ਼ ਸਾਨੂੰ ਸ੍ਰੀ ਰਾਗ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਵਿੱਚ ਪੰਜਵੇਂ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਅੰਮ੍ਰਿਤਮਈ ਬਚਨ ਆਇਆ। ਸਰਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ। ਜਿਸ ਵੇਲੇ ਕਿਰਪਾਲੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਮੇਹਰਾਂ ਦੇ ਘਰ ਵਿੱਚ ਆਏ, ਉਸ ਵੇਲੇ ਮਨ ਪਰਮਾਤਮਾ ਦੀ ਸ਼ਰਨ ਵਿੱਚ ਪਿਆ, ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਤੇ ਜਿਸ ਵੇਲੇ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ, ਮਿਹਰ ਕਰ ਦਿੱਤੀ। ਸਤਿਗੁਰ ਕਹਿ ਉਪਦੇਸੇ ਹੈ ਬਿਣਸੈ ਸਰਬ ਜੰਜਾਲ। ਪਾਤਸ਼ਾਹ ਕਹਿੰਦੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਤੇ ਸਾਰੇ ਜੰਜਾਲ ਖਤਮ ਹੋ ਗਏ। ਕੈਸੇ ਜੰਜਾਲ? ਜਿਸ ਵੇਲੇ ਅਸੀਂ ਸਿੱਖ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਸਾਡੇ ਸਾਹਮਣੇ ਬਾਬਾ ਬਿਧੀ ਚੰਦ ਜੀ ਦਾ ਜੀਵਨ ਆ ਜਾਂਦਾ ਹੈ। ਪਹਿਲਾ ਜੀਵਨ ਨਾਨਕੇ ਪਿੰਡ ਰਹਿੰਦਿਆਂ ਹੋਇਆਂ ਸਰਹਾਲੀ ਦੇ ਵਿੱਚ ਚੋਰਾਂ ਦੇ ਨਾਲ ਡਾਕੂਆਂ ਦੇ ਨਾਲ ਰਲੇ ਹੋਏ। ਇਤਿਹਾਸ ਕਹਿੰਦਾ ਹੈ ਕਿ ਬਾਬੇ ਬਿਧੀ ਚੰਦ ਨੇ ਇੱਕ ਪਿੰਡ ਦੇ ਵਿੱਚੋਂ ਮੱਝਾਂ ਚੋਰੀ ਕਰ ਲਈਆਂ। ਜਿਸ ਵੇਲੇ ਮੱਝਾਂ ਚੋਰੀ ਕਰਕੇ ਆ ਰਹੇ ਨੇ, ਪਿੰਡ ਦੇ ਲੋਕ ਡਾਂਗਾ ਸੋਟੇ ਲੈ ਕੇ ਇਕੱਠੇ ਹੋ ਕੇ ਮਗਰ ਦੌੜੇ ਨੇ। ਕਾਲੀ ਦੇ ਨਾਲ ਮੱਝਾਂ ਭਜਾਈਆਂ ਤੇ ਚੋਲਾ ਸਾਹਿਬ ਨਗਰ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ, ਉਸ ਵੇਲੇ ਨਗਰ ਦਾ ਨਾਮ ਭੈਣੀ ਸੀ, ਕੀ ਵੇਖਿਆ ਕਿ ਇੱਕ ਮਹਾਤਮਾ ਸਮਾਧੀ ਲਾ ਕਰਕੇ ਬੈਠੇ ਹੋਏ। ਜਾ ਕਰਕੇ ਬੇਨਤੀ ਕੀਤੀ, ਚਰਨਾਂ ਤੇ ਸਿਰ ਰੱਖਿਆ, ਮਹਾਤਮਾ ਜੀ ਮਹਾਂਪੁਰਖੋ, ਅੱਜ ਤੋਂ ਮੈਂ ਚੋਰੀ ਛੱਡੀ, ਮੇਰੇ ਤੇ ਮਿਹਰ ਕਰੋ, ਮੈਂ ਮੱਝਾਂ ਚੋਰੀ ਕਰਕੇ ਲਿਆਇਆ ਤੇ ਪਿੰਡ ਵਾਲੇ ਲੋਕ ਮਗਰ ਦੌੜੇ ਆ ਰਹੇ ਨੇ। ਇਹ ਪੁੱਜਿਆ ਹੋਇਆ ਗੁਰੂ ਕਾ ਸਿੱਖ ਭਾਈ ਅਦਲੀ ਜੀ ਬੈਠੇ ਨੇ, ਪੂਰਨ ਬ੍ਰਹਮ ਗਿਆਨੀ ਨੇ, ਮਨ ਨਾਮ ਦੇ ਵਿੱਚ ਜੁੜਿਆ ਹੋਇਆ। ਬਚਨ ਕਰ ਦਿੱਤਾ ਬਿਧੀ ਚੰਦਾ, ਬੈਠ ਜਾ, ਆ ਲੈ ਸਿਮਰਨਾ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਜਾ। ਮੱਝਾਂ ਨੂੰ ਤਲਾਬ ਦੇ ਵਿੱਚ ਛੱਪੜ ਦੇ ਵਿੱਚ ਵਾੜ ਦੇ, ਪਾਣੀ ਦੇ ਵਿੱਚ ਵਾੜ ਦੇ। ਮੱਝਾਂ ਪਾਣੀ ਦੇ ਵਿੱਚ ਵਾੜ ਦਿੱਤੀਆਂ, ਨਗਰ ਵਾਲੇ ਲੋਕ ਆ ਗਏ, ਬੇਨਤੀ ਕੀਤੀ, ਮਹਾਤਮਾ ਜੀ ਤੁਹਾਡੇ ਕੋਲੇ ਇੱਕ ਚੋਰ ਆ ਗਿਆ ਹੈ, ਚੋਰ। ਤੇ ਭਾਈ ਅਦਲੀ ਕਹਿਣ ਲੱਗੇ, ਇੱਥੇ ਚੋਰ ਕੋਈ ਨਹੀਂ, ਇੱਥੇ ਸਾਰੇ ਸਾਧ ਹੀ ਨੇ, ਜੇ ਤੁਹਾਨੂੰ ਕੋਈ ਚੋਰ ਦਿਸਦਾ ਹੈ ਤੇ ਫੜ ਲਓ। ਉਹ ਮੱਝਾਂ ਨੇ, ਉਹਨਾਂ ਦੇ ਵਿੱਚ ਜਿਹੜੀ ਕੋਈ ਤੁਹਾਡੀ ਤੁਹਾਨੂੰ ਪਛਾਣ ਵਿੱਚ ਆਉਂਦੀ ਹੈ ਉਹ ਲੈ ਲਓ। ਪਰ ਕਹਿੰਦੇ ਨੇ ਕਿ ਉਸ ਵੇਲੇ ਮੱਝਾਂ ਦਾ ਜਿਹੜਾ ਰੰਗ ਬਦਲ ਗਿਆ, ਜਿਹੜੀਆਂ ਕਾਲੀਆਂ ਸੀ ਉਹ ਬੂਰੀਆਂ ਹੋ ਗਈਆਂ, ਜਿਹੜੀਆਂ ਬੂਰੀਆਂ ਸੀ ਕਾਲੀਆਂ ਹੋ ਗਈਆਂ, ਸਿੰਘਾਂ ਦੀ ਬਣਤਰ ਬਦਲ ਗਈ, ਪਛਾਣ ਨਾ ਸਕੇ। ਭਾਈ ਅਦਲੀ ਜੀ ਨੇ ਕਿਹਾ, ਮੱਝਾਂ ਤਾਂ ਤੁਹਾਡੀਆਂ ਹੀ ਨੇ, ਲੈ ਜਾਓ ਵਾਪਸ। ਤੇ ਬਾਬੇ ਬਿਧੀ ਚੰਦ ਨੇ ਜਿਸ ਵੇਲੇ ਵੇਖਿਆ ਨਗਰ ਵਾਲੇ ਵਾਪਸ ਚਲੇ ਗਏ ਨੇ, ਭਾਈ ਅਦਲੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਸਿੱਖ। ਤੇ ਭਾਈ ਅਦਲੀ ਭਾਵੇਂ ਪੁੱਜੇ ਹੋਏ ਸਨ, ਬਚਨ ਕੀਤਾ, ਨਹੀਂ, ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਿੱਖ ਹੈ, ਮੈਂ ਗੁਰੂ ਨਹੀਂ ਬਣ ਸਕਦਾ, ਮੈਂ ਤਾਂ ਅਜੇ ਸਿੱਖ ਵੀ ਨਹੀਂ ਪੂਰਾ ਬਣਿਆ। ਚੱਲ ਤੈਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਚੱਲਾਂ। ਉਹ ਗੁਰੂ ਪਾਤਸ਼ਾਹ ਬਖਸ਼ਿੰਦ ਨੇ ਮਨੂਰ ਲੋਹੇ ਨੂੰ ਕੰਚਨ ਕਰ ਦੇਣ ਵਾਲੇ ਨੇ, ਸੋਨਾ ਬਣਾ ਦੇਣ ਵਾਲੇ। ਤੇ ਜਿਸ ਵੇਲੇ ਭਾਈ ਅਦਲੀ ਨੇ ਪਰਉਪਕਾਰ ਕੀਤਾ, ਬਾਬੇ ਬਿਧੀ ਚੰਦ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਨਾਲ ਲਾਇਆ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਅਵਗੁਣਾਂ ਨੂੰ ਜੰਜਾਲਾਂ ਨੂੰ ਵਟਾ ਕਰਕੇ ਇੱਕ ਪੂਰਨ ਬ੍ਰਹਮ ਗਿਆਨੀ ਬਣਾ ਦਿੱਤਾ। ਤੇ ਐਸੇ ਗੁਰਸਿੱਖ ਨੂੰ ਫਿਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਿਹਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਜੋ ਵਾਰ ਮੰਗਿਆ ਸੋ ਵਾਰ ਦੀਨਾ। ਇਹ ਬਾਬਾ ਬਿਧੀ ਚੰਦ ਤੋਂ ਗੁਰੂ ਦਾ ਹਿਰਦਾ ਹੈ, ਤੋਂ ਗੁਰੂ ਦਾ ਦਿਲ ਹੈ, ਤੂੰ ਗੁਰੂ ਦੀ ਛਾਤੀ ਹੈ। ਬਿਧੀ ਚੰਦ ਤੇਰੇ ਬਿਨੋਂ ਗੁਰੂ ਅਧੂਰਾ ਹੈ। ਪੂਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਬਾਬੇ ਬਿਧੀ ਚੰਦ ਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ, ਆਪਣੀ ਛਾਤੀ ਦੇ ਨਾਲ ਲਾ ਕਰਕੇ ਬਚਨ ਕਿਹਾ, ਬਿਧੀ ਚੰਦ ਤੋਂ ਗੁਰੂ ਦਾ ਸੀਨਾ ਹੈ, ਤੇਰੇ ਜੀਵਨ ਤੋਂ ਗੁਰਸਿੱਖ ਸੇਧ ਲਿਆ ਕਰਨਗੇ, ਇਹ ਗੁਰੂ ਦੀ ਵਡਿਆਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰੂ ਮਿਹਰ ਕਰ ਰਹੇ ਨੇ, ਸਤਿਗੁਰ ਕੇ ਉਪਦੇਸੇ ਹੈ। ਜਿਸ ਵੇਲੇ ਗੁਰੂ ਨੇ ਸ੍ਰੇਸ਼ਟ ਉਪਦੇਸ਼ ਦਿੱਤਾ ਤੇ ਬਿਣਸੇ ਸਰਬ ਜੰਜਾਲ, ਜਿੰਨੇ ਜੰਜਾਲ ਮਨ ਤੇ ਤਨ ਕਰਕੇ ਪਏ ਹੋਏ ਸਨ, ਗੁਰੂ ਨੇ ਕਿਰਪਾ ਕਰਕੇ ਬੰਧਨ ਕੱਢ ਦਿੱਤੇ। ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ। ਜਿਸ ਵੇਲੇ ਗੁਰੂ ਨੇ ਅੰਬਰ ਦ੍ਰਿਸ਼ਟੀ ਦੀ ਨਜ਼ਰ ਦੇ ਨਾਲ ਵੇਖਿਆ, ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਬਦਾਰਿਓ, ਹਰਜਣ ਰਾਖੇ ਗੁਰ ਗੋਬਿੰਦ, ਕੰਠ ਲਗਾਏ ਅਵਗਣ ਸਭ ਮੇਟੇ ਦਿਆਲ ਪੁਰਖ ਬਖਸਿੰਧ। ਤੇ ਪਾਤਸ਼ਾਹ ਕਹਿੰਦੇ ਹਿਰਦੇ ਦੇ ਅੰਦਰ ਰਾਮ ਨਾਮ ਦੀ ਸ਼ੈਬਰ ਲਾ ਦਿੱਤੀ, ਅੰਮ੍ਰਿਤ ਦਾ ਰਸ ਅੰਦਰੋਂ ਆਇਆ ਤੇ ਨਦਰੀ ਨਦਰ ਨਿਹਾਲ ਕਰ ਦਿੱਤਾ। ਮਨ ਮੇਰੇ ਸਤਿਗੁਰ ਸੇਵਾ ਸਾਰ, ਇਹ ਮੇਰੇ ਮਨ ਸਾਰੀਆਂ ਸੇਵਾ ਦੇ ਵਿੱਚੋਂ ਗੁਰੂ ਦੀ ਸੇਵਾ ਹੀ ਸ੍ਰੇਸ਼ਟ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਇਹ ਪਾਵਨ ਪਵਿੱਤਰ ਫਰਮਾਨ ਸਾਨੂੰ ਦਿੱਤਾ ਹੈ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਸੇਵਾ ਸਤਿਗੁਰੂ ਦੀ ਕੀਤੀ ਹੋਈ ਸਫਲ ਹੈ, ਗੁਰੂ ਕੀ ਸੰਗਤ ਦੀ ਕੀਤੀ ਹੋਈ ਸੇਵਾ ਸਫਲ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਇਹੋ ਜੀ ਸੇਵਾ ਨਾ ਕਰੋ ਜਿਹੜੀ ਸੇਵਾ ਦੇ ਨਾਲ ਮਨ ਔਖਾ ਹੋਵੇ, ਨਾਨਕ ਸੇਵਾ ਕਰੋ ਹਰ ਸਫਲ ਮੂਰਤ ਗੁਰ ਦਰਸ਼ਨ ਕੀ, ਜਿੱਤ ਫਿਰ ਲੇਖਾ ਨਾ ਮੰਗੇ ਕੋਈ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਬਲ ਭੰਨੇ। ਸਤਿਗੁਰੂ ਦੀ ਸੇਵਾ ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜੋ ਗੁਰੂ ਬਚਨ ਕਰਦਾ ਹੈ, ਜੋ ਗੁਰੂ ਨੇ ਸੇਵਾ ਲਾਈ ਹੈ, ਉਹ ਗੁਰੂ ਦੀ ਸੇਵਾ ਕਰੋ। ਸੇਵਾ ਭਾਵੇਂ ਬੋਲਣ ਦੀ ਹੋਵੇ, ਸੇਵਾ ਭਾਵੇਂ ਲਿਖਣ ਦੀ ਹੋਵੇ, ਸੇਵਾ ਭਾਵੇਂ ਹੱਥਾਂ ਦੇ ਨਾਲ ਲੰਗਰ ਦੀ ਬਰਤਨਾਂ ਦੀ, ਗੁਰੂ ਕੀ ਸੰਗਤ ਦੇ ਜੋੜੇ ਝਾੜਨ ਦੀ, ਬਿਲਡਿੰਗਾਂ ਦੀ, ਜਿਸ ਤਰ੍ਹਾਂ ਦੀ ਵੀ ਸੇਵਾ ਸਤਿਗੁਰੂ ਪਾਤਸ਼ਾਹ ਹੁਕਮ ਕਰਦੇ ਨੇ, ਉਹ ਸੇਵਾ ਸਤਿਗੁਰਾਂ ਦੀ ਕਰੋ। ਗੁਰੂ ਦੀ ਸੇਵਾ ਦੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਛ ਹੈ। ਕਹਿੰਦੇ ਖੰਡੂਰ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨਿਵਾਸ ਕਰ ਰਹੇ ਨੇ। ਦੂਰਾਂ ਦੁਰਾਡਿਆਂ ਤੋਂ ਸਿੱਖ ਸੰਗਤਾਂ ਆਈਆਂ, ਘਿਓ ਵਾਲੀ ਸੋਹਣੀ ਖੀਰ ਬਣਦੀ ਹੈ, ਲੰਗਰ ਚੱਲਦਾ ਹੈ, ਜਿਹਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਉਪਦੇਸ਼ ਹੈ, ਲੰਗਰ ਚੱਲੇ ਗੁਰਸ਼ਬਦ ਹਟ, ਲੰਗਰ ਚੱਲੇ ਗੁਰਸ਼ਬਦ ਹਰ, ਟੋਟ ਨਾ ਆਵੀ ਖੱਟੀਏ। ਤੇ ਉਹਦੇ ਵਿੱਚ ਇਹ ਵੀ ਬਚਨ ਆਉਂਦਾ ਹੈ, ਗੁਰਸਿੱਖਾਂ ਜਿਹੜੇ ਗੁਰਸਿੱਖ ਨੇ ਉਹ ਸੋਹਣੀ ਖੀਰ ਛਕਦੇ ਨੇ ਤੇ ਮਨਮੁੱਖਾਂ ਨੂੰ ਪਰਾਲੀ ਮਿਲਦੀ ਹੈ। ਤਾਂ ਖੰਡੂਰ ਸਾਹਿਬ ਦੇ ਵਿੱਚ ਐਸੇ ਸੁੰਦਰ ਲੰਗਰ ਚੱਲਦੇ ਸਨ, ਜਿੱਥੇ ਸੋਹਣਾ ਲੰਗਰ ਚੱਲਦਾ ਹੈ, ਕੋਈ ਖਾਣ ਪੀਣ ਵਾਲੇ ਵੀ ਆ ਜਾਂਦੇ ਨੇ। ਇਹ ਗੁਰਸਿੱਖ ਆ ਗਿਆ ਜਿਹੜਾ ਕੋਈ ਕੰਮ ਕਾਰ ਨਹੀਂ ਸੀ ਕਰਦਾ, ਉਹਨੇ ਖੀਰ ਛਕਣੀ, ਲੰਗਰ ਦਾ ਟਾਈਮ ਹੋਣਾ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਆਉਣਾ, ਖੀਰ ਛਕ ਆਉਣੀ, ਫਿਰ ਆ ਕਰਕੇ ਸੌ ਜਾਣਾ, ਫਿਰ ਟਾਈਮ ਹੋਣਾ ਲੰਗਰ ਦਾ, ਫਿਰ ਉੱਠ ਕੇ ਚਲੇ ਜਾਣਾ। ਇਹ ਤਰੀਕੇ ਨਾਲ ਕਈ ਮਹੀਨੇ ਖੰਡੂਰ ਸਾਹਿਬ ਦੇ ਵਿੱਚ ਬਤੀਤ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਕਈ ਵਾਰ ਆਖਿਆ, ਸਿੱਖਾ ਗੁਰੂ ਕਾ ਲੰਗਰ ਜਦੋਂ ਛਕੀਏ ਤੇ ਕੋਈ ਸੇਵਾ ਵੀ ਕਰਨੀ ਚਾਹੀਦੀ, ਇਹ ਗੁਰੂ ਕੀ ਸੰਗਤ ਦਾ ਧਨ ਹੈ, ਗੁਰੂ ਕੀ ਸੰਗਤ ਦਾ ਧਨ ਵਿਹਲੇ ਰਹਿ ਕਰਕੇ ਨਹੀਂ ਛਕੀਦਾ। ਤੇ ਅੱਗੋਂ ਸਿੱਖ ਨੇ ਕਹਿ ਦਿਆ ਕਰਨਾ ਵੀ ਬਾਬਾ ਮੈਂ ਤੇਰਾ ਬਚਨ ਨਹੀਂ ਮੰਨਣਾ, ਮੈਨੂੰ ਗੁਰੂ ਪਾਤਸ਼ਾਹ ਆਪਣੇ ਮੁੱਖ ਤੋਂ ਹੁਕਮ ਕਰਨਗੇ ਤਾਂ ਮੈਂ ਕੰਮ ਕਰਨਾ, ਮੈਂ ਬਾਬਾ ਤੇਰੀ ਗੱਲ ਨਹੀਂ ਮੰਨਣੀ। ਕਈ ਵਾਰ ਆਖਿਆ ਨਾ ਆਖੇ ਲੱਗਿਆ, ਇੱਕ ਦਿਨ ਅਚਾਨਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪਲੰਘਾ ਉਸ ਸਿੱਖ ਦੇ ਦਰਵਾਜੇ ਦੇ ਕਮਰੇ ਦੇ ਅੱਗੇ ਆ ਅੰਡਾਇਆ ਸਿੱਖਾਂ ਨੇ ਅਚਾਨਕ। ਸੰਗਤਾਂ ਆਈਆਂ ਦਰਸ਼ਨ ਕਰ ਰਹੀਆਂ ਨੇ। ਲੰਗਰ ਦਾ ਟਾਈਮ ਹੋਇਆ, ਆਵਾਜ਼ਾਂ ਦਿੱਤਾ ਗਿਆ ਸੰਗਤ ਨੂੰ, ਆਓ ਲੰਗਰ ਤਿਆਰ ਹੈ ਛਕੋ। ਇਹ ਗੁਰਸਿੱਖ ਵੀ ਅੱਖਾਂ ਮਲਦਾ ਮਲਦਾ ਸੁੱਤਾ ਉੱਠਿਆ, ਲੰਗਰ ਦਾ ਟਾਈਮ ਜੋ ਹੋ ਗਿਆ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆਵਾਜ਼ ਮਾਰੀ, ਗੁਰਸਿੱਖਾ ਇੱਧਰ ਆ, ਕਿੰਨਾ ਚਿਰ ਹੋ ਗਿਆ ਇੱਥੇ ਆਇਆ ਹੋਇਆ ਨੂੰ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਸਾਲ ਹੀ ਹੋ ਗਿਆ, ਕੀ ਕਰਦਾ ਹੁੰਦਾ ਜੀ ਪਾਤਸ਼ਾਹ ਜੀ, ਆਪ ਜੀ ਦਾ ਲੰਗਰ ਬੜਾ ਸੋਹਣਾ ਹੀ ਛਕਦਾ ਹੁੰਦਾ, ਕੋਈ ਸੇਵਾ ਵੀ ਕਰਦਾ ਹੁੰਦਾ। ਮਹਾਰਾਜ ਬਾਬਾ ਬੁੱਢੇ ਜੀ ਨੇ ਕਈ ਵਾਰ ਇਹ ਗੱਲ ਕਹੀ ਸੇਵਾ ਕਰਨ ਦੀ, ਪਰ ਮੈਂ ਮੰਨੀ ਨਹੀਂ। ਮੈਂ ਕਿਹਾ ਗੁਰੂ ਪਾਤਸ਼ਾਹ ਆਪਣੇ ਮੁੱਖੋ ਹੁਕਮ ਕਰਨਗੇ ਤੇ ਤਾਂ ਕਰਿਆ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਨੇ ਚੰਗੇ ਤਰੀਕੇ ਨਾਲ ਵੇਖਿਆ, ਗਹੁ ਨਾਲ ਵੇਖਿਆ, ਕਹਿਣ ਲੱਗੇ ਸਿੱਖਾ ਤੇਰੀ ਤਾਂ ਉਮਰ ਹੀ ਬੜੀ ਥੋੜੀ ਰਹਿ ਗਈ, ਤੂੰ ਤਾਂ ਅੱਠਾਂ ਪੈਰਾਂ ਨੂੰ ਚਲਾਣਾ ਕਰ ਜਾਣਾ ਹੈ, ਅੱਠ ਪੈਰ ਤੇਰੀ ਉਮਰ ਬਾਕੀ ਰਹਿ ਗਈ ਹੈ, ਜੇ ਤੈਨੂੰ ਸੇਵਾ ਕਹੀਏ ਤੇ ਸੇਵਾ ਤੂੰ ਅੱਠਾਂ ਪੈਰਾਂ ਚ ਕੀ ਕਰ ਲਏਗਾ। ਅਸੀਂ ਤੈਨੂੰ ਹੁਕਮ ਕਰਦੇ ਹਾਂ, ਤੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਹੀ ਆਇਆ ਹੈ, ਮੁਕਤੀ ਤਾਂ ਤੈਨੂੰ ਮਿਲਣੀ ਚਾਹੀਦੀ ਏ, ਪਰ ਜੇ ਤੂੰ ਸਾਡਾ ਹੁਕਮ ਮੰਨ ਲੈ ਤੇ ਮੁਕਤ ਹੋ ਜਾਏਗਾ, ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪਏਗਾ। ਮਹਾਰਾਜ ਕੀ ਹੁਕਮ ਹੈ, ਮੌਤ ਦਾ ਨਾਂ ਸੁਣ ਕੇ ਡਰਿਆ ਹੈ। ਸਤਿਗੁਰਾਂ ਨੇ ਬਚਨ ਕੀਤਾ, ਜੰਗਲ ਵਿੱਚ ਜਾ, ਲੱਕੜਾਂ ਇਕੱਠੀਆਂ ਕਰਤੇ, ਇਕੱਠੀਆਂ ਕਰਕੇ ਉਹਦੇ ਵਿੱਚ ਸੜ ਕੇ ਮਰ ਜਾ, ਮੁਕਤੀ ਹੋ ਜਾਏਗੀ, ਕਲਿਆਣ ਹੋ ਜਾਏਗੀ, ਗੁਰੂ ਦਾ ਬਚਨ ਮੰਨ ਲੈ। ਉੱਚੀ ਉੱਚੀ ਆਵਾਜ਼ਾਂ ਦੇ ਲੱਗ ਪਿਆ, ਸਿੱਖਾਂ ਨੇ ਜਰਿਆ ਨਹੀਂ, ਮੇਰੇ ਨਾਲ ਈਰਖਾ ਕੀਤੀ ਏ, ਚਲੋ ਹੁਣ ਮੌਤ ਆ ਗਈ ਏ, ਮਰਨਾ ਹੀ ਪੈਣਾ ਹੈ। ਜੰਗਲ ਵਿੱਚ ਚਲਿਆ ਗਿਆ, ਲੱਕੜਾਂ ਇਕੱਠੀਆਂ ਕਰ ਲਈਆਂ, ਚਿਖਾ ਬਣਾ ਲਈ, ਅੱਗ ਵੀ ਲਾ ਲਈ ਏ, ਪਰ ਹਿੰਮਤ ਨਹੀਂ ਪੈਂਦੀ ਉਹਦੇ ਵਿੱਚ ਛਾਲ ਮਾਰਨ ਦੀ, ਅੱਗ ਵਿੱਚ ਵੜਨ ਦੀ ਹਿੰਮਤ ਨਹੀਂ ਪੈਂਦੀ। ਪਰਿਕਰਮਾ ਕਰੀ ਜਾ ਰਿਹਾ, ਇੰਨੇ ਚਿਰ ਨੂੰ ਇੱਕ ਮਿਹਰਾ ਧਾੜ ਵੀ ਕਿਸੇ ਨਗਰ ਦੇ ਵਿੱਚੋਂ, ਪਿੰਡ ਵਿੱਚੋਂ ਲੁੱਟ ਦਾ ਮਾਲ ਲੈ ਕਰਕੇ ਪੰਡ ਬੰਨ ਕੇ ਲੈ ਕੇ ਆ ਰਿਹਾ ਸੀ। ਉਹਨੇ ਵੇਖਿਆ ਸਿੱਖ ਹੈ, ਅੱਗ ਦੇ ਦੁਆਲੇ ਫਿਰ ਰਿਹਾ ਹੈ। ਵਚਨ ਕੀਤਾ, ਸਿੱਖਾ ਤੂੰ ਅੱਗ ਦੇ ਦੁਆਲੇ ਫਿਰ ਰਿਹਾ, ਸਿੱਖ ਤਾਂ ਅੱਗ ਦੇ ਦੁਆਲੇ ਫਿਰਦੇ ਨਹੀਂ, ਅੱਗ ਦੀ ਪੂਜਾ ਕਰਦੇ ਨਹੀਂ, ਤੂੰ ਕੀ ਕਰ ਰਿਹਾ ਹੈ। ਕਹਿੰਦਾ ਚੰਗਾ ਭਲਾ ਗੁਰੂ ਦਾ ਲੰਗਰ ਛਕੀਦਾ ਸੀ, ਮੌਜਾਂ ਲਈਦੀਆਂ ਸੀ, ਸਿੱਖਾਂ ਨੇ ਈਰਖਾ ਕਰਕੇ ਮਹਾਰਾਜ ਨੂੰ ਦੱਸਤਾ ਤੇ ਸਤਿਗੁਰਾਂ ਨੇ ਕਿਹਾ ਤੇਰੀ ਉਮਰ ਥੋੜੀ ਰਹਿ ਗਈ ਏ, ਜਾਂ ਅੱਗ ਵਿੱਚ ਸੜ ਕੇ ਮਰ ਜਾ ਤੇ ਤੇਰੀ ਕਲਿਆਣ ਹੋ ਜਾਏਗੀ, ਮੁਕਤੀ ਹੋ ਜਾਏਗੀ। ਹੁਣ ਮੈਂ ਅੱਗ ਤਾਂ ਬਾਲ ਲਈ, ਲੱਕੜਾਂ ਇਕੱਠੀਆਂ ਕਰ ਲਈਆਂ, ਪਰ ਹਿੰਮਤ ਨਹੀਂ ਪੈਂਦੀ ਵੇ ਛਾਲ ਮਾਰਨ ਦੀ। ਮੇਰੇ ਧਾੜਵੀ ਦੇ ਪਿਛਲੇ ਭਾਗ ਜਾਗੇ, ਕਹਿੰਦਾ ਜੇ ਨਹੀਂ ਨਾ ਤੇਰੀ ਹਿੰਮਤ ਪੈਂਦੀ ਤੇ ਆਹ ਲੱਕ ਮੇਰੇ ਕੋਲੋਂ ਮਾਲ ਸੁਭਾਵ ਸੋਨਾ ਚਾਂਦੀ ਸਾਰਾ ਕੁਛ ਲੈ ਲੈ, ਮੈਂ ਲੁੱਟਦਾ ਮਾਲ ਲੈ ਕੇ ਆ ਰਿਹਾ ਹੈ, ਤੇ ਗੁਰੂ ਦਾ ਬਚਨ ਮੈਨੂੰ ਅਰਦਾਸ ਕਰਦੇ ਕਿ ਮੈਂ ਸੜਕੇ ਮਰ ਜਾਵਾਂ ਤੇ ਮੇਰੀ ਮੁਕਤੀ ਹੋ ਜਾਏ। ਖੀਰ ਖਾਣਾ ਸਿੱਖ ਖੁਸ਼ ਹੋ ਗਿਆ, ਚਲੋ ਜੇ ਉੱਥੋਂ ਨਿਕਲੇ ਆ ਤੇ ਲੱਗੋ ਮਾਲ ਸੁਭਾਵ ਹੱਥ ਲੱਗ ਗਿਆ। ਕਹਿੰਦਾ ਠੀਕ ਹੈ, ਮੈਂ ਗੁਰੂ ਦਾ ਬਚਨ ਅਰਦਾਸ ਕੀਤਾ ਕਿ ਤੂੰ ਸੜਕੇ ਮਰ ਜਾ ਤੇ ਤੂੰ ਮੁਕਤ ਹੋ ਜਾਏ, ਆਹ ਪੰਡ ਮੈਨੂੰ ਦੇ ਦੇ। ਬਚਨ ਅਰਦਾਸ ਕਰ ਦਿੱਤਾ, ਧਨ ਪਦਾਰਥ ਲੈ ਕਰਕੇ ਅੱਗੇ ਤੁਰ ਪਿਆ ਤੇ ਮੇਰੇ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਚਿਖਾ ਵਿੱਚ ਛਾਲ ਮਾਰ ਦਿੱਤੀ। ਜਿਸ ਵੇਲੇ ਮੇਰਾ ਚਿਖਾ ਦੇ ਵਿੱਚ ਵੜ ਗਿਆ, ਪਰ ਅੱਗ ਨੇ ਕਹਿੰਦੇ ਨੇ ਸਾੜਿਆ ਨਹੀਂ, ਸਤਿਗੁਰਾਂ ਨੇ ਲਾਜ ਰੱਖੀ ਤੇ ਭਾਈ ਮੇਰੇ ਨੇ ਚਿਤਵਿਆ, ਮਹਾਰਾਜ ਇਹ ਜੀਵਨ ਆਪ ਜੀ ਦੇ ਲੇਖੇ, ਮੈਂ ਤਾਂ ਮਰ ਚੁੱਕਾ ਹੈ, ਕਿਉਂਕਿ ਸਤਿਗੁਰਾਂ ਨੇ ਕਿਹਾ ਪਹਿਲਾਂ ਮਰ ਕੇ ਤਲੀ ਤੇ ਸਿਰ ਰੱਖ ਕੇ ਸਾਡੀ ਗਲੀ ਵਿੱਚ ਆ, ਮੈਂ ਤਾਂ ਮਰ ਚੁੱਕਾ ਹੈ ਪਾਤਸ਼ਾਹ, ਜੇ ਜ਼ਿੰਦਗੀ ਬਖਸ਼ੀ ਏ ਨਹੀਂ ਅੱਗ ਨੇ ਸਾੜਿਆ ਤੇ ਇਹ ਜ਼ਿੰਦਗੀ ਆਈ ਤੋਂ ਤੁਹਾਡੇ ਲੇਖੇ। ਆ ਗਿਆ ਸਤਿਗੁਰਾਂ ਦੇ ਚਰਨਾਂ ਵਿੱਚ, ਰਹਿਣ ਲੱਗ ਪਿਆ, ਸੇਵਾ ਵਿੱਚ ਜੁਟ ਗਿਆ। ਇੱਧਰੋਂ ਖੀਰ ਖਾਣਾ ਸਿੱਖ ਜਿਹੜਾ ਸੀ ਪੰਡ ਲੈ ਕਰਕੇ ਧਨ ਪਦਾਰਥ ਦੀ ਅੱਗੇ ਜਾ ਰਿਹਾ ਹੈ, ਪਿੰਡ ਵਾਲੇ ਨਗਰ ਵਾਲਿਆਂ ਨੇ ਆਣ ਘੇਰਿਆ, ਡਾਂਗਾਂ ਦੇ ਨਾਲ ਕੁੱਟਿਆ, ਅੱਠਾਂ ਪੈਰਾਂ ਦੇ ਵਿੱਚ ਵਿੱਚ ਹੀ ਫਾਂਸੀ ਦੇ ਕਰਕੇ ਮਾਰ ਦਿੱਤਾ। ਨਹੀਂ ਬਚਨ ਮੰਨਿਆ ਗਿਆ ਸਤਿਗੁਰਾਂ ਦਾ, ਕਿਉਂਕਿ ਜਿਹੜੀ ਮਹਾਂਪੁਰਖਾਂ ਦੀ ਸੇਵਾ ਹੁੰਦੀ ਹੈ ਨਾ, ਸਤਿਗੁਰ ਕੀ ਸੇਵਾ ਗਾਖੜੀ, ਮਹਾਂ ਕਰਨੀ ਸੁਖਸਾਰ। ਸਤਿਗੁਰਾਂ ਦੀ ਸੇਵਾ ਜਿਹੜੀ ਏ ਇਹ ਗਾਖੜੀ ਔਖੀ ਏ, ਸੇਵਾ ਕਰਨੀ ਹੁਕਮ ਮੰਨਣਾ ਔਖਾ ਹੈ, ਪਰ ਸਤਿਗੁਰੂ ਕਹਿੰਦੇ ਸੁਖਸਾਰ, ਜੇ ਕੋਈ ਸੇਵਾ ਕਰ ਲੈ, ਗੁਰੂ ਦਾ ਹੁਕਮ ਮੰਨ ਲੈ ਤੇ ਸੁੱਖਾਂ ਦਾ ਸਾਰ ਹੈ। ਸੁੱਖ ਹੀ ਸੁੱਖ ਨੇ ਗੁਰੂ ਦੀ ਸੇਵਾ ਦੇ ਵਿੱਚ। ਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਮਨ ਮੇਰੇ ਸਤਿਗੁਰ ਸੇਵਾ ਸਾਰ, ਇਹ ਮੇਰੇ ਮਨਾ ਗੁਰੂ ਦੀ ਸੇਵਾ ਸ੍ਰੇਸ਼ਟ, ਗੁਰੂ ਦੀ ਸੇਵਾ ਸਭ ਤੋਂ ਵੱਡੀ ਹੈ। ਗੁਰੂ ਦੀ ਸੇਵਾ ਕਰ, ਗੁਰੂ ਦੇ ਚਰਨਾਂ ਦੇ ਨਾਲ ਜੁੜ। ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨ ਮਨੋ ਵਸਾਰ। ਜੇ ਗੁਰੂ ਦੀ ਸੇਵਾ ਕਰੇਗਾ, ਗੁਰੂ ਦੇ ਚਰਨਾਂ ਨਾਲ ਜੁੜੇਗਾ ਤੇ ਸਤਿਗੁਰ ਦਇਆ ਕਰਕੇ ਆਪਣੀ ਦਇਆ ਕਰ ਦੇਗਾ, ਮਿਹਰ ਕਰ ਦੇਗਾ, ਇੱਕ ਨਿਮਖ ਮਾਤਰ ਵੀ ਤੈਨੂੰ ਭੁਲਾਊਗਾ ਨਹੀਂ, ਨਿਮਖ ਮਾਤਰ ਵੀ ਤੂੰ ਗੁਰੂ ਨਾਲੋਂ ਵਿਛੜੇਗਾ ਨਹੀਂ, ਗੁਰੂ ਤੇਰੀ ਪਲ ਪਲ ਰੱਖਿਆ ਕਰੇਗਾ। ਗੁਣ ਗੋਬਿੰਦ ਨਿਤ ਗਾਈਏ ਅਵਗੁਣ ਕੱਟਣ ਹਾਰ। ਪਾਤਸ਼ਾਹ ਜੀ ਕਹਿੰਦੇ, ਜਿਹੜੇ ਅਵਗੁਣਾਂ ਨੂੰ ਕੱਟਣ ਵਾਲਾ ਪਰਮਾਤਮਾ ਦਾ ਨਾਮ, ਗੁਰੂ ਦੇ ਗੁਣ ਪਰਮਾਤਮਾ ਦੇ ਗੁਣ ਹੈ ਨਾ, ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰੀਏ ਤੇ ਅੰਦਰ ਗੁਣ ਆ ਜਾਂਦੇ ਨੇ, ਅਵਗੁਣ ਨਿਕਲ ਜਾਂਦੇ ਨੇ। ਜੇ ਅਵਗੁਣਾਂ ਦੀ ਸੰਗਤ ਕਰੀਏ, ਅਵਗੁਣਾਂ ਨੂੰ ਚੇਤੇ ਕਰਦੇ ਰਹੀਏ ਤੇ ਅਵਗੁਣ ਭਰ ਜਾਂਦੇ ਨੇ। ਇਹ ਮਨ ਦੀ ਖਿੱਚ ਐਸੀ ਹੈ, ਜਿਹੋ ਜੀ ਸੰਗਤ ਕਰੇਗਾ ਸੋ ਤੈਸੋ ਫਲ ਖਾਏ, ਜਿਹੋ ਜੀ ਸੰਗਤ ਕਰੇਗਾ ਉਹੋ ਜੀ ਵਸਤੂ ਅੰਦਰ ਭਰ ਜਾਵੇਗੀ। ਸਤਿਗੁਰੂ ਕਹਿੰਦੇ, ਜੇ ਗੁਰੂ ਦੇ ਗੁਣ ਚੇਤੇ ਕਰੇ ਜਾਏ ਭਾਈ ਭਾਨੇ ਵਾਂਗੂ ਤੇ ਸਤਿਗੁਰੂ ਪਾਤਸ਼ਾਹ ਮਿਹਰ ਕਰਨਗੇ, ਅਵਗੁਣ ਸਾਰੇ ਨਾਸ ਹੋ ਜਾਣਗੇ। ਬਿਨ ਹਰ ਨਾਮ ਨਾ ਸੁੱਖ ਹੋਏ ਕਰ ਡਿੱਠੇ ਵਿਸਥਾਰ। ਪਾਤਸ਼ਾਹ ਕਹਿੰਦੇ, ਪਰਮਾਤਮਾ ਦੇ ਨਾਮ ਤੋਂ ਸੁੱਖ ਨਹੀਂ ਹੋਏਗਾ, ਭਾਵੇਂ ਤੋਂ ਵਿਸਥਾਰ ਕਰ ਕਰਕੇ ਦੁਨੀਆਂ ਵਿੱਚ ਵੇਖ ਲਿਆ, ਇੱਥੇ ਪਲਾਟ ਲੈ ਲਿਆ, ਇੱਥੇ ਕੋਠੀ ਪਾਲੀ, ਇੱਥੇ ਆਹ ਕਰ ਲਿਆ, ਇੱਥੇ ਆਹ ਕਰ ਲਿਆ, ਦੁਨੀਆਂ ਜਿੰਨਾ ਮਰਜ਼ੀ ਵਿਸਥਾਰ ਕਰ ਲੈ ਨਹੀਂ ਸੁੱਖ ਮਿਲੇਗਾ, ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਨੇ। ਸਹਿਜੇ ਸਿਫਤੀ ਰੱਤਿਆ ਭਵ ਜਲ ਉੱਤਰੇ ਪਾਰ। ਪਾਤਸ਼ਾਹ ਕਹਿੰਦੇ, ਸਹਿਜੇ ਪਰਮਾਤਮਾ ਦੀ ਸਿਫਤ ਵਿੱਚ ਜਿਹੜਾ ਰੱਤਿਆ ਜਾਵੇਗਾ, ਪਰਮਾਤਮਾ ਦੀ ਸਿਫਤ ਸਲਾਹ ਕਰੇਗਾ, ਉਹ ਭਵਜਲ ਤੋਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏ। ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਧੂਰ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਸਾਰੇ ਤੀਰਥਾਂ ਦਾ ਇਸ਼ਨਾਨ, ਵਰਤ, ਸੰਜਮ ਇਹ ਸਾਧੂ ਮਹਾਂਪੁਰਸ਼ਾਂ ਦੀ ਚਰਨ ਧੂੜੀ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੇ। ਲੂਕ ਮਾਵੇ ਕਿਸਤੇ ਜਾ ਵੇਖੇ ਸਦਾ ਹਦੂਰ। ਪਾਤਸ਼ਾਹ ਕਹਿੰਦੇ, ਕਿਹਦੇ ਕੋਲੋਂ ਲੋਕ ਕਰਕੇ ਅਵਗਣ ਕਮਾ ਰਹੇ ਹੈ, ਕਿਹਦੇ ਕੋਲੋਂ ਚੋਰੀ ਕਰ ਰਿਹਾ ਹੈ, ਉਹ ਮਾਲਕ ਦਾ ਸਦਾ ਹਜ਼ੂਰ ਹੈ, ਉਹ ਮਾਲਕ ਦਾ ਹਾਜ਼ਰ ਨਾਜ਼ਰ ਸਾਰਾ ਕੁਛ ਵੇਖ ਰਿਹਾ ਹੈ। ਥਾਨ ਥਨੰਤ ਰਵ ਰਹਿਆ ਪ੍ਰਭ ਮੇਰਾ ਭਰਪੂਰ। ਉਹ ਪਰਮਾਤਮਾ ਥਾਨ ਸਾਰੇ ਥਾਵਾਂ ਤੇ ਥਾਨਾਂ ਦੇ ਅੰਦਰ ਪਰਿਪੂਰਨ ਹੋ ਰਿਹਾ ਹੈ, ਉਹ ਪਰਮਾਤਮਾ ਤੋਂ ਬਿਨਾਂ ਹੋਰ ਦੂਜੀ ਕੋਈ ਜਗ੍ਹਾ ਹੈ ਹੀ ਨਹੀਂ, ਸਾਰੇ ਥਾਵਾਂ ਤੇ ਵਿਆਪਕ ਹੈ। ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ। ਉਹ ਮਾਲਕ ਦੀ ਪਾਤਸ਼ਾਹੀ ਵੀ ਸੱਚੀ ਹੈ, ਅਮਰ ਦਾ ਅਰਥ ਹੈ ਹੁਕਮ, ਉਸ ਮਾਲਕ ਦਾ ਹੁਕਮ ਵੀ ਸੱਚਾ ਹੈ ਤੇ ਉਸ ਮਾਲਕ ਦਾ ਸਰੂਪ ਰੂਪੀ ਥਾਨ ਵੀ ਸੱਚਾ ਹੈ। ਸੱਚੀ ਕੁਦਰਤ ਧਾਰੀਅਨ ਸੱਚ ਸਿਰਜਿਉਣ ਜਹਾਨ। ਉਸ ਮਾਲਕ ਨੇ ਕੁਦਰਤ ਵੀ ਸੱਚੀ ਬਣਾਈ, ਕਿਉਂਕਿ ਬਣਾਉਣ ਵਾਲਾ ਸੱਚਾ ਹੈ, ਘੜਨ ਵਾਲਾ ਸੱਚਾ ਹੈ, ਇਹ ਜਹਾਨ ਉਹ ਸੱਚੇ ਪਰਮਾਤਮਾ ਨੇ ਸਿਰਜਿਆ। ਨਾਨਕ ਜਪੀਏ ਸੱਚ ਨਾਮ ਹਉ ਸਦਾ ਸਦਾ ਕੁਰਬਾਨ। ਉਹ ਮਾਲਕ ਜਿਹੜਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਉਸ ਮਾਲਕ ਪਾਤਸ਼ਾਹ ਮਹਾਰ ਸਤਿਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਉਸ ਮਾਲਕ ਦੇ ਸੱਚੇ ਨਾਮ ਨੂੰ ਜਪਣਾ ਕਰੀਏ, ਉਸ ਮਾਲਕ ਤੋਂ ਸਦਾ ਵਾਸਤੇ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਈਏ, ਜਿਹੜੇ ਮਾਲਕ ਨੇ ਇਹ ਕਾਇਨਾਤ ਬਣਾਈ ਹੈ, ਜਿਸ ਮਾਲਕ ਨੇ ਸਾਨੂੰ ਸੁੱਖ ਦਿੱਤੇ ਨੇ, ਜਿਸ ਮਾਲਕ ਨੇ ਸਾਨੂੰ ਸਰੀਰ ਦਿੱਤਾ ਹੈ, ਜਿਸ ਮਾਲਕ ਨੇ ਸਾਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ, ਉਸ ਮਾਲਕ ਨੂੰ ਚੇਤੇ ਕਰੀਏ, ਮਾਲਕ ਦੇ ਗੁਣਾਂ ਨੂੰ ਗਾਈਏ। ਇਹ ਸਤਿਗੁਰਾਂ ਦਾ ਫਰਮਾਨ ਆਇਆ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਦੇਹੋ ਸੱਜਣ ਆਸੀਸਣੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।